एक ओंकार सतनाम कर्ता पुरुष निरभो निर्वैर अकाल मूर्त अजूनि सैभं गुरु प्रसाद हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जो दयाल दीनानाथ मया शरीर स्वस्थ खीण समय सिमरंत नानक राम दामोदर माधवे गुरु रूप सत्संग जीओ पते प्रवान करने वाहिगुरु जी का खालसा वाहिगुरु जी की फतेह। आलम विद्वान ऐसा कहते हैं कि संसार का सारे का सारा इतिहास दो तरह के मनुखों के आले दुआले प्रक्रमण सारा इतिहास दो तरह के मनुखों का ही है। दो मनुखों का नहीं, दो तरह के मनुखों का। चाहे वह किसी मुल्क का इतिहास है, चाहे वह किसी कौम का इतिहास है, इतिहास सारे का सारा दो तरह के मनुखों के ही आले दुआले घूमदा परिक्रमा करदा। प्रथम श्रेणी उन्हां दी जिन्हां ने जगत नूं कुछ दिता है, कुछ भी दिता है, कला दिती है, ज्ञान दिता है, समर्था दिती है, स्वतंत्रता दिती है, शक्ति दिती है, रब्बी गुण दिते ने, कुछ भी दिता है। जेड़ा जितना ज्यादा दे सके है, इतिहास के पन्नियां उत्ते इतना छा गया है। ये पहली श्रेणी। दूजी तरह के मनुख जो इतिहास के छाए हुए ने, जिन्हां ने खोया है, खोया जितना ज्यादा खोया है, जितना ज्यादा लुटिया है, इतिहास दे पन्नियां ते छाए हुए छाए हुए। हुण मैं अर्ज करा जो खो नहीं सकया, जो दे नहीं सकया, इतिहास दे पन्नियां दे च नहीं है, ऐसे मनुखां दा कोई इतिहास नहीं। फरक खड़ी होवेगी, देण वालियां दा इतिहास है, खोण वालियां दा क्यों है। जे राम दी कथा है तो राक्षसां दी रावण दी कथा भी है। जे इतिहास विच श्री कृष्ण छाए हुए ने तो कंस भी मौजूद है, जरासंध भी मौजूद है, दुर्योधन भी मौजूद है। जे इतिहास दे पन्नियां दे मोहम्मद साहब है गए ने, हसन ते हुसैन है,
تو میں عرض کرا یزید بھی چھایا ہوا ہے جنہیں اس نے بچیاں نو شہید کر دیتا سی. اتہاس جے دھن گرو نانک دیو جی مہاراج دا ہے تو بابر دا بھی ہے. بابر بھی چھایا ہوا ہے اتہاس. اگر اتہاس گرو ارجن دیو جی مہاراج دا ہے تو اتہاس جہانگیر دا بھی ہے. اگر اتہاس گرو تیگ بہادر صاحب تے دھن گرو گوبند سنگھ جی مہاراج دا ہے اتنا ہی اتہاس اورنگزیب دا بھی ہے, صوبہ سرہند دا بھی ہے. حیرانگی ہوے گی جنہاں نے جگت نو دیتا ہے, ساہتکاراں نے اتہاسکاراں نے قلم دے دھنیاں نے دماغ دے دھنیاں نے انہاں دے اتے محنت کیتی ہے, انہاں دی جیون شیلی لکھی ہے, کھون والیاں دی کیوں لکھی ہے؟ ہلاکو دا بھی اتہاس ہے, چنگیز خان دا بھی اتہاس ہے, ہٹلر دا بھی اتہاس ہے جو 2.5 کروڑ بندیاں دا قاتل ہے. اتہاس وچ اے وی چھائے ہوئے. دراصل دین واسطے کوئی سمرتھا تے شکتی چاہی دی ہے, کول ہی کچھ نہیں تے دے گا کی خاک. شکتی شالی منک ہی جگت نو کچھ دے سکتا ہے. دھیان نال سننا, شکتی شالی منک ہی کچھ کھو سکتا ہے. دین واسطے شکتی چاہی دی ہے, کھون واسطے بھی شکتی چاہی دی. کمزور منک جگت نو کچھ بھی نہیں دے سکتا, کمزور منک جگت کولوں کچھ کھو بھی نہیں سکتا. اس واسطے کمزور منک, کمزور قوما, کمزور دیش اتہاس دے کوئی خاص تھان نہیں رکھتے, انہاں دی کوئی جگہ نہیں. جو دے بھی نہیں سکے تے کھو بھی نہیں سکے. دین واسطے بھی شکتی چاہیے, کھون واسطے بھی شکتی چاہیے. شکتی ہین منک نہ جگت نو کچھ دے سکتا ہے, نہ جگت دے کولوں کچھ کھو سکتا ہے. منک شکتی تو پربھاوت ہے, دور کیوں جائیے؟ کئی دفعہ داس نے عرض کیتی ہے پرماتما بھی ایک شکتی ہے. دھن گرو گوبند سنگھ جی مہاراج دی لکھی ہوئی ہے ارداس جو پنتھ پر چلتا ہے, پرتھم بھگوتی سمر کے گرو نانک لے دے آئے بھگوتی مین شکتی. پرتھم شکتی پرماتما کوئی ویکتی نہیں ہے, شکتی ہے. چلو میں تو راہ دیں, اگر ویکتی منو گے تو جنم بھی مننا پے گا, جنم من لو گے تو مرن بھی مننا پے گا. کوئی ایسا جنم نہیں جو مرن نال جڑے ہوئے نہیں. دھن گرو گوبند سنگھ جی مہاراج دا فرمان, آ جنم ہے آ مرن ہے. اگر ویکتی من لو گے تو وہ ماں باپ بھی مننے پڑ گئے, ماں باپ من لے تو ذات پات بھی مننی پے گی. صاحب کہنے نہ تات ہے نہ مات ہے, نہ ذات ہے نہ پات ہے. گرو گوبند سنگھ, اگر اس نو ویکتی من لو گے تو دا کوئی رنگ تے روپ بھی مننا پے گا. مہاراج کہنے اروپ ہے انوپ ہے, کوئی روپ نہیں, کوئی آکار نہیں. اگر اس نو ویکتی من لو گے تو او دا کوئی مذہب بھی مننا پے گا. پرماتما ہندو ہوئے گا یا مسلم ہوئے گا یا سکھ ہوئے گا یا کرسچن ہوئے گا, پرماتما یہودی ہوئے گا یا پارسی ہوئے گا, جینی ہوئے گا یا بودھی ہوئے گا, اگر اس نو ویکتی من لیا. دھن گرو گوبند سنگھ جی مہاراج دے امر واق آپ کہندے نے, نمستنگ امجبے نمستست اجبے, نمسکار اے پربھو تینو, تیرا کوئی مذہب نہیں, کوئی مذہب نہیں. بڑے دھیان نال سننا, جاب صاحب بڑی امر بانی ہے, دل دی گہرائیاں نال پڑھو گے جاب صاحب کرتے پرکھ نال جوڑ دے گا, ایسی امر بانی ہے. نمستن امجبے نمسکار اے پربھو تینو, تیرا کوئی مذہب نہیں. نمستن امجبے نمستست اجبے, اگر اس نو व्यक्ति मन लईए ध्यान देना तो व्यक्ति एक समय च इको ही थां ते हुंदा है। तुसी गुरुद्वारा साहब दे च बैठे हो अपने घर नहीं हो, दास इत्थे सतगुरु दी हजूरी स्टेज ते बैठा है, इस तों इलावा होर मैं किधरे भी नहीं हां। अगर परमात्मा व्यक्ति है तो किसे गुठे च किसे सचखंड दे च बैठा होवेगा, सतवें आसमान ते बैठा होवेगा या सतवें पाताल दे च होवेगा, कम से कम इत्थे बैंकॉक दे इत्थे कोई नहीं, इत्थे ते कोई नहीं अगर वो व्यक्ति है। धन गुरु नानक देव जी महाराज कहंदे ने तू सबने थाई जिथे हो जाई साचा सिरजन हार जियो, तू ते व्यापक है सारी थां ते, तो सारी थां ते व्यक्ति नहीं हो सकता, शक्ति हो सकती है। ये भी मैं अर्ज कर दिया, अगर वो शक्ति है तो उसका कोई ना कोई ते रचेता होवेगा, कोई ना कोई ते ब्राह्मण वाला होवेगा। चलो मां बाप नहीं थे ना सही, जात पात नहीं थे ना सही, किसे ने बनाया होवेगा। ध्यान नाल सुनना, साहिब कहंदे ने अकृता कृत है अमृता मृत है, तू अकृत है किसे दी कृत नहीं है, इस वास्ते अमृत है अमर तत् है। अगर तू किसे दी कृत है, तेनों किसे ने बनाया, फिर तेनों कोई मिटा भी सकता है, जो बना सकता है मिटा भी सकता है। चूंकि तू अकृत है तेरा कोई कर्ता नहीं है, तू अकृत है व्यापक है, अगर उसनो व्यक्ति मनिए तो दो नुक्ते होर भी सुन लेना, फिर मनना पेगा वो परमात्मा स्त्री होवेगा या पुरुष होवेगा, दोहां दे च एक रूप ते होवेगा ना उसका, ध्यान देना, क्योंकि व्यक्ति दे दो रूप ने, व्यक्ति पुरुष भी है व्यक्ति स्त्री भी है। अगर परमात्मा व्यक्ति है तो या फिर पुरुष होवेगा या फिर स्त्री होवेगा। तो धन गुरु नानक देव जी महाराज दे बोल सरवन करो, पातशाह कहंदे ने सुन मंडल एक जोगी वैसे, सुन मंडल जब मन निर्विचार हो जाए, विचार सारे शांत हो जाए, उस निर्विचार अवस्था विच निरंकार जिदा कोई आकार नहीं वो झलकदा होया दिखाई देंदा है। दरअसल साडे विचारां दे बदल उस सूरज नू दृश्यमान नहीं होण देंदे, विचारां दियां कालियां बदलियां छाइयां रहिंदियां ने और वो परम प्रकाश साथों ओले रहिंदा है। जैसे साडे ये विचार एक पासे आउंदे ने निरंकार ही निरंकार, सुन मंडल सुन आपदी ज्ञातली अर्ज करा, जिदा सुन देच आसन हो जाए उन्हों कहने ने सन्यासी। सन्यासी का मतलब की, सन्यास का मतलब की सुन देच आसन, सुन समार अनहद तैनात कहन न जाई अचर्ज विश्वास। तो मैं अर्ज करा परमात्मा एक शक्ति है, मनुख शक्ति तो प्रभावित है, शक्तिशाली मनुख जगत नूं कुछ दे सकता है, शक्तिशाली मनुख जगत कोलों कुछ खो सकता है, कमजोर मनुख ना खो सकता है कमजोर मनुख ना दे सकता है। इस वास्ते इतिहास दे ताकतवर शक्ति चाहिए हुई है, और परमात्मा भी एक शक्ति है परम शक्ति है। सुन मंडल एक जोगी वैसे, नार ना पुरख कहो को कैसे, कोई स्त्री ते पुरुष नहीं है। फिर की है, त्रिभुवन ज्योत रहे लिवलाई सुर नर नाथ सचे सरनाई। तो हुण मैं इस करा दुनिया दा सारे दा सारा इतिहास दो तरह दे मनुखां दा, तीजे मनुख दा कोई इतिहास नहीं। जो जगत नू जितना ज्यादा दे सके है संसार विच इतिहास दे पन्नियां ते उतना छा गया है। शक्ति दित्ती होवे, कला दित्ती होवे, ज्ञान दित्ता होवे, गुण दिते होवन, स्वतंत्रता दिती होवे, शक्ति दिती होवे, मोक्ष दिता होवे, कुछ भी दिता होवे, पदार्थ दिते होवन, धन संपदा दिती होवे, जितना ज्यादा दे सके है इतिहास दे पन्नियां ते उतना छा गया है, उतना छा गया। और जो जितना ज्यादा खो सके है इतिहास दे पन्नियां ते उतना ज्यादा छा गया। मैं फिर अर्ज करा, तर्क खड़ी होवेगी, देण वालियां दा इतिहास है पढ़दे आ सी, लेकिन हैरानगी दी गल है, इतिहासकारां ने, कलम दे धनिया ने, दिमाग दे धनिया ने, जिन्हां ने खोया है उन्हां दा इतिहास क्यों लिखिया है। मैं फिर अर्ज करा, कमजोर मनुख ना कुछ दे सकदा है, कमजोर मनुख ना ही कुछ खो सकदा है। बड़े ध्यान देना, ना ही कमजोर मनुख जगत नूं कुछ दे सकदा है ही नहीं, हथ विच कुछ ते देगा कि, और हाथ विच कोई शक्ति नहीं है ते खोएगा किस तरह। देण वास्ते भी शक्ति चाहिए है, खोण वास्ते भी शक्ति चाहिए है। मनुख शक्ति तो प्रभावित है, शक्तिशाली मनुखां दा इतिहास है। हुण दूजा नुकता, दूजा पैरा मैं थोड़े सामने रखा, ये जिहड़े देण वाले ने, विद्वाना ने, इन्हां नूं तीन हिस्सियां दे वंडिया है, भगत, सूरबीर ते दानी। ये तीन ने। हुण मैं अर्ज करा, ये खोण वालियां दीआं श्रेणियां भी तीन ने, कातल, डकैत, दुराचारी, बलात्कारी। देण वाले भी तीन ने, भगत, सूरबीर ते दानी। भगत, भगत दा होना ही काफी है, एक फुल खिड़ गया आले दुआले नूं मुअत्तर करेगा, एक चंदन दा बूटा पैदा हो गया सारी बनस्पति नूं मुअत्तर करेगा, किसी शहर विच एक भगत पैदा हो गया सारे शहर दी फिजा धार्मिक बन जाएगी। तिन की बरकत खाए असंख करोड़, ये भी मैं अर्ज कर देना। लेकिन बदकिस्मती ए है, हुंदा ते है चंदन पर हर जगह नहीं होता, हुंदा ते है केसर हर जगह नहीं होता, हुंदा ते है संत भगत हर शहर विच नहीं होता, नहीं होंदा ते है केसर। मेरे पढ़न दे चाया सारी दुनिया तीन थावां ते आउंदा है, कश्मीर दे च आउंदा है, ईरान दे च आउंदा है, स्पेन दे च आउंदा है। कश्मीर दे च भी सारी जगह ते नहीं आउंदा, पंपोश नाम दा एक छोटा जिहा इलाका है उत्थे आउंदा है। आले दुआले कश्मीर गवर्नमेंट ने बीज के देखिया है, नहीं आउंदा। हिमाचल प्रदेश ने भी बड़ी कोशिश की थी, करोड़ों रुपए खर्च किए केसर पैदा हो गए, नहीं होया, नहीं होया। ईरान दे च भी एक छोटे जिहे इलाके च आसमान दे च पैदा होंदा है, सारे ईरान दे च भी नहीं पैदा होंदा। स्पेन दे च भी एक निक्का जिहा कस्बा है, कहिंदे ने उत्थे ही पैदा होंदा है, आले दुआले उन्होंने भी बीज के देखिया नहीं होंदा। होंदा ते है केसर सारी जगह नहीं आउंदा, होंदा ते है चंदन सारी जगह नहीं आउंदा, समुचे संसार विच केवल भारत विच आउंदा है, ते भारत विच भी सिर्फ दो सूबियां च, कर्नाटक ते तमिलनाडु, किधरे भी नहीं आउंदा, और किधरे भी नहीं आउंदा, उत्थे आउंदा, उसे जगह ते आउंदा। बाकी जगह दी धरती आबो हवा चंदन दे अनुकूल नहीं है, लाके देखिया नहीं आउंदा। बाकी जगह दी धरती केसर दे अनुकूल नहीं है, बीज के देखिया नहीं आउंदा। इन्हों मिर्जा गालिब ने अपने आलमाना ढंग नाल जिवें बयान कीता है, मैं थानू ओ भी सरवण करा दिया। वो कहिंदा है, मोहब्बत के लिए कुछ खास दिल مخصوص ہوتے ہیں. اردو فارسی جڑے جانتے ہونگے انہوں کی پکڑ چ گل آئے گی. محبت کے لیے کچھ خاص دل مخصوص ہوتے ہیں, یہ وہ نغمہ ہے جو ہر ساز پہ گایا نہیں جاتا. یہ وہ نغمہ ہے جو ہر ساز پہ گایا نہیں جاتا. محبت اصل میں مخمور وہ راز حقیقت ہے, سمجھ میں آ گیا ہے پھر بھی سمجھایا نہیں جاتا. کہندا ہے ربی پیار دا نغمہ ہر دل دے ساز دے چو نہیں نکلتا. ایک وشیش دل چاہیدا ہے, ہوندا تے ہے کیسر, کوئی وشیش دھرتی چاہیدی ہے. ہوندا تے ہے چندن, کچھ وشیش واتاورن چاہیدا ہے. ربی پیار پیدا تے ہوندا ہے پر کوئی وشیش دل دماغ چاہیدا ہے, ہر جگہ نہیں ہوندا. ہن دوسرا نقطہ بھی سن لینا, ایک ایک پیرا میں تھوڑے سامنے رکھی جانا. ہر شہر دے چوٹی دے دھنوان ہوندے نے, دھنوانا تو کوئی شہر خالی نہیں ہے. ہر شہر دے چوٹی دے راجنیتک ہوندے نے, راجنیتکاں تو کوئی شہر خالی نہیں ہے. ہر شہر دے انجینئر ہوندے نے, ڈاکٹر ہوندے نے, لائر ہوندے نے, سائنٹسٹ ہوندے نے, کلاکار ہوندے نے, کبھی ہوندے نے, فلاسفر ہوندے نے, دارشنک ہوندے نے, ہر شہر دے چوندے نے. میں دعوے نال کہنا ہر شہر دے سنت نہیں آؤں گا, نہیں آؤں گا. ہر شہر دے بھگت نہیں آؤں گا. ہر شہر دے چوٹی دے دھنوان ہوندے نے, ہر شہر دے چوٹی دے راجنیتک ہوندے نے, ہر شہر دے کلاکار ہوندے نے, دارشنک فلاسفر ہوندے نے, سائنٹسٹ ہوندے نے, لائر ڈاکٹر ہوندے نے. ہر شہر دے سنت نہیں آؤں گا, ہر شہر دے بھگت نہیں آؤں گا. بھگت تے ایک ہی کافی ہے, سارے شہر دی فضا دھارمک بن جاندی. بھگت کبیر کہندے نے, کبیر سو مکھ دھن ہے جے مکھ کہیے رام, دیہی کس کی باپری پوتر ہوئے گو گرام. اس دیہی دی گل چھڈو, سارا شہر دھارمک فضا وچ لبریز ہو جاندا ہے. کوئی ایک اد سنت ہووے تے صحیح, بھگت ہووے تے صحیح. میں جنہاں کول گربانی ویاکرن پڑھدا رہا, وہ اپنے انبھو دے آدھار تے مینو دس دے رہے. جیدی سرت شبد نال جڑ جائے, وہ دی وائبریشن وہ دیاں ترنگاں گھٹ تو گھٹ 10 میل تک پرباوت کر دیا. مینو انج کہندے سن. کبیر کہندے نے, دیہی دی گل چھڈو, سارا شہر پاون ہو جاندا ہے. سارے شہر دے وچ او فضا, او لہراں جد لوگاں نال ٹکراندیاں نے, انہاں دے اندروں بھی دھارمک بھاوناواں پیدا ہوندیاں نے. ٹھیک ہے میں سینٹ نہیں لایا, پر کسے نے لایا ہویا ہے, پر ہوا دے جھونکیاں کر کے خوشبو مینوں بھی آ گئی. ٹھیک ہے میرے گھر وچ چندن نہیں ہے, پر کدھرے لگیا ہویا ہے چندن دا بوٹا, ہوا دے جھونکیاں نال اودی فضا مینو بھی موتر کر گئی. میرے گھر دیکھتے نہیں ہے, کسے اور جگہ چندن سے, پر ہوا دے جھونکیاں تے اودی مہک اسوار ہو کے آئی ہے, مینو بھی موتر کر گئی ہے. کدی کدی اچن چیت جو دھارمک لہراں منک دے اندر پیدا ہو جاندیاں نے, کسے سنت بھگت دیاں لہراں ٹکرا جاندیاں. یہ بھی میں عرض کرتا ہوں, بھگت بنا منگیا ہی دان دے جاندا ہے, دے جاندا ہے. او دا ہونا ہی کافی ہے, او دا ہونا ہی کافی. پھل شور شرابا نہیں کردا, مہک ونڈن لگیا. سورج ڈھنڈورا نہیں پٹدا, میرے کول روشنی لے لو, روشنی لے لو, میں روشنی دے رہا دے رہا. بڑی خاموشی نال چاننا ونڈی جاندا ہے, بڑی خاموشی نال پھل مہک ونڈی جاندے نے. بھگت چپ ہے, اودیاں ترنگاں سارے جگت نو پربھاوت کری جاندیاں نے. تو مہاراج کہندے نے, بھگت دین والیاں دا اتہاس پرتھم شرینی چ آندا ہے. بھگت ਦੂਜਾ ਕੌਣ ਸੂਰਬੀਰ। ਇਹ ਆਪਣੀ ਜਾਨ ਨਿਛਾਵਰ ਕਰ ਦਿੰਦਾ ਕਮਜ਼ੋਰ ਤੇ। ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਉਹਨੂੰ ਸੂਰਬੀਰ ਕਹਿੰਦੇ ਨੇ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ। ਇੱਥੇ ਦੀਨ ਦੇ ਅਰਥ ਕੀ ਕਰੋਗੇ, ਇਹ ਦੀਨ ਸ਼ਬਦ ਸੰਸਕ੍ਰਿਤ ਦਾ, ਇਹਦੇ ਅਰਥ ਨੇ ਨਿਮਾਣਾ ਨਿਤਾਣਾ ਕਮਜ਼ੋਰ। ਦੀਨ ਸ਼ਬਦ ਅਰਬੀ ਫਾਰਸੀ ਦਾ ਹੋਵੇ ਉਰਦੂ ਦਾ ਹੋਵੇ, ਇਹਦੇ ਅਰਥ ਬਣਦੇ ਨੇ ਮਜ਼ਹਬ ਧਰਮ। ਦੀਨ ਵਿਸਾਰੇ ਹੋ ਰੇ ਦੀਵਾਨੇ, ਦੀਨ ਵਿਸਾਰੇ ਹੋ ਰੇ, ਇੱਥੇ ਦੀਨ ਦੇ ਅਰਥ ਧਰਮ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ, ਇੱਥੇ ਦੀਨ ਦੇ ਅਰਥ ਕਮਜ਼ੋਰ, ਲਾਗਰ, ਨਿਵਾਣਾ ਕਮ। ਜੋ ਕਮਜ਼ੋਰ ਦੀ ਬਾਂਹ ਤੋੜ ਦੇਵੇ ਜ਼ਾਲਮ ਹੈ, ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਸੂਰਬੀਰ ਹੈ। ਸੂਰਬੀਰ ਸੰਸਾਰ ਦੇ ਵਿੱਚ ਕਮਜ਼ੋਰ ਦਾ ਪੱਖ ਕੋਈ ਵਿਰਲਾ ਹੀ ਲੈਂਦਾ ਹੈ। ਇਹ ਵੀ ਮੈਂ ਕਰ, ਕਮਜ਼ੋਰ ਦੇ ਪੱਖੇ ਚ ਕੌਣ ਖੜਾ ਹੁੰਦਾ? ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ, ਸਾਰੇ ਭਾਰਤ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਕਿਸੇ ਨੇ ਬਾਂਹ ਨਹੀਂ ਪਕੜੀ, ਉਹਨਾਂ ਨੇ ਪਕੜੀ। ਕੋਈ ਮਹਾਨ ਸੂਰਬੀਰ ਬਹਾਦਰ ਤੇਗ ਬਹਾਦਰ, ਕੋਈ ਬਹਾਦਰ ਹੀ ਬਾਂਹ ਪਕੜ ਸਕਦਾ, ਕਮਜ਼ੋਰ ਬਾਂਹ ਨਹੀਂ ਪਕੜ ਸਕਦਾ। ਸੰਤ ਤੇ ਬੜੇ ਸਨ, ਆਪਣੇ ਆਪ ਨੂੰ ਭਗਤ ਯੋਗੀ ਸੰਨਿਆਸੀ ਕਹਿਲਾਉਣ ਵਾਲੇ ਬੜੇ ਸਨ, ਪਰ ਕਮਜ਼ੋਰ ਦੀ ਬਾਂਹ ਪਕੜਨ ਵਾਲੇ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ। ਸੂਰਬੀਰ ਕਿਸ ਨੂੰ ਕਹਿੰਦੇ ਨੇ? ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਤੇ ਕਮਜ਼ੋਰ ਦੀ ਖਾਤਰ ਆਪਣੇ ਆਪ ਨੂੰ ਨਿਛਾਵਰ ਕਰ ਦੇਵੇ, ਕੁਰਬਾਨ ਕਰ ਦੇਵੇ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕੀਤਾ ਸੀ। ਫਕੀਰੀ ਚੀਜ਼ ਜਨਮ ਸਾਖੀ ਦੇ ਬੋਲ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ, ਉਹਦੇ ਬੋਲ। ਫਕੀਰੀ ਚੀਜ਼, ਫਕੀਰੀ ਕਿਸ ਨੂੰ ਕਹਿੰਦੇ ਨੇ, ਫਕੀਰ ਕੌਣ ਹੈ? ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੂੰ ਸਮਝਾਉਂਦਿਆਂ ਹੋਇਆ ਕਹਿੰਦੇ ਨੇ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ, ਕੁਰਬਾਨ ਕਰ ਦੇਣਾ, ਹਮੇਸ਼ਾ ਲਈ ਅਮਰ ਤੱਤ ਦੇ ਵਿੱਚ ਲੀਨ ਹੋ ਜਾਣਾ, ਬਸ ਇਸੇ ਨੂੰ ਫਕੀਰੀ ਕਹਿੰਦੇ। ਹੋਰ ਕਿਸ ਨੂੰ ਫਕੀਰ ਕਹਿੰਦੇ? ਹੋਰ ਕਿਸ ਨੂੰ ਸੰਤ ਕਹਿੰਦੇ? ਦੁਨੀਆਂ ਵਿੱਚ ਕਹਿੰਦੇ ਨੇ ਹਰ ਮਨੁੱਖ ਨੂੰ ਹੀਰੇ ਦੀ ਪਰਖ ਨਹੀਂ ਆਉਂਦੀ। ਵੇਚਣ ਵਾਸਤੇ ਹੀਰਾ ਲੈ ਗਿਆ ਸੀ ਮਰਦਾਨਾ, ਕਿਸੇ ਨੇ ਕਿਹਾ ਦੋ ਮੂਲੀਆਂ ਲੈ ਲੈ, ਕਿਸੇ ਨੇ ਕਿਹਾ ਦੋ ਲੱਡੂ ਲੈ ਲੈ ਹਲਵਾਈ ਦੀ ਦੁਕਾਨ ਤੇ ਗਿਆ। ਪਰ ਸਾਲਸਰਾਏ ਜੌਹਰੀ ਕੋਲ ਗਿਆ, ਉਹਨੇ ਥੈਲੀ ਅੱਗੇ ਰੱਖ ਦਿੱਤੀ, ਕਹਿਣ ਲੱਗੇ ਨਜ਼ਰਾਨਾ ਹੈ ਮੁੱਲ ਨਹੀਂ ਹੈ। ਜੇ ਹੀਰੇ ਦੀ ਹਰ ਇੱਕ ਨੂੰ ਸਮਝ ਨਹੀਂ, ਜੋ ਇੱਕ ਪੱਤਰ ਹੈ ਚਮਕਦਾ ਹੋਇਆ, ਗੁਸਤਾਖੀ ਮਾਫ ਸੰਤ ਦੀ ਹਰ ਇੱਕ ਨੂੰ ਸਮਝ ਨਹੀਂ ਹੈ। ਪਖੰਡ ਦੀ ਸਮਝ ਹੋਵੇਗੀ, ਸੰਤ ਦੀ ਸਮਝ ਨਹੀਂ ਹੈ। ਇਹਦੇ ਉੱਤੇ ਮੈਂ ਜਿਹੜੀ ਦਲੀਲ ਦੇਣਾ ਉਹਨਾਂ ਧਿਆਨ ਨਾਲ ਸੁਣ ਲੈਣਾ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਭਾਵੇਂ ਜਵਾਨ ਉਹਦਾ ਪਿਓ ਹੋਵੇ, ਭਾਵੇਂ ਜਵਾਨ ਉਸਦਾ ਪਿਰਾ ਹੋਵੇ, ਭਾਵੇਂ ਜਵਾਨਾਂ ਨੂੰ ਉਹ ਦੇਖਦਾ ਹੈ, ਪਰ ਇੱਕ ਮਾਸੂਮ ਬੱਚੇ ਨੂੰ ਕੁਛ ਵੀ ਨਹੀਂ ਪਤਾ ਜਵਾਨੀ ਕੀ ਹੈ, ਜਵਾਨ ਦੀ ਵਾਸ਼ਨਾ ਕੀ ਹੈ, ਜਵਾਨ ਦੀ ਉਮੰਗ ਕੀ ਹੈ, ਜਵਾਨ ਦੀ ਤਰੰਗ ਕੀ। ਇੱਕ ਬੱਚੇ ਨੂੰ ਕੀ ਪਤਾ? ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ। ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਬੁਢੇਪਾ ਕੀ ਆਉਂਦਾ? ਭਾਵੇਂ ਬੁੱਢਾ ਉਹਦਾ ਪਿਤਾ ਹੋਵੇ, ਉਹਦਾ ਦਾਦਾ ਹੋਵੇ, ਭਾਵੇਂ ਬੁੱਢੇ ਉਹਦੇ ਸਾਹਮਣੇ ਬੈਠੇ ਹੋਣ, ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ, ਉਹਦੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ, ਬੁਢੇਪੇ ਦੀਆਂ ਖੂਬੀਆਂ ਕੀ ਨੇ, ਮਹਾਨਤਾ ਕੀ ਹੈ? ਇੱਕ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਗੁਸਤਾਖੀ ਮਾਫ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਮਰਨਾ ਕੀ ਹੁੰਦਾ, ਮੌਤ ਕੀ ਆਉਂਦੀ ਹੈ? ਭਾਵੇਂ ਲਾਸ਼ਾਂ ਉਸਨੇ ਸੈਂਕੜੇ ਦੇਖੀਆਂ ਹੋਣ, ਭਾਵੇਂ ਸੈਂਕੜੇ ਮੁਰਦਿਆਂ ਨੂੰ ਮੋਢੇ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਆਵੇ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਮਰ ਕੇ ਹੀ ਪਤਾ ਚੱਲਦਾ ਮੌਤ ਕੀ ਆਉਂਦੀ ਹੈ। ਦਰਅਸਲ ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕਿਹਨੂੰ ਕਹਿੰਦੇ, ਕੁਝ ਨਹੀਂ ਪਤਾ ਚੱਲਦਾ। ਇਹ ਬੜ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਕਿਸੇ ਵਕਤ ਮੈਂ ਖੋਲਾਂਗਾ ਤੁਹਾਡੇ ਸਾਹਮਣੇ, ਰੱਬ ਵਰਗਾ ਸੁਭਾਅ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਰੱਬ ਕਿਹਨੂੰ ਕਹਿੰਦੇ ਨੇ, ਪਰਮਾਤਮਾ ਕਿਹਨੂੰ ਕਹਿੰਦੇ ਨੇ। ਇਹ ਬੜ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਜਿਸ ਦਿਨ ਮਨੁੱਖ ਸਚਿਆਰ ਹੋ ਜਾਂਦਾ ਉਹ ਦਿਨ ਸੱਚ ਦਾ ਪਤਾ ਚੱਲਦਾ, ਉਸ ਤੋਂ ਪਹਿਲੇ ਸੱਚ ਦਾ ਨਹੀਂ ਪਤਾ ਚੱਲਦਾ। ਕਬੀਰ ਕਹਿੰਦੇ ਨੇ, ਵਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਕਬੀਰ ਕਹਿੰਦੇ ਨੇ, ਸੰਤਾਂ ਦੀ ਸੰਗਤ ਕਰਕੇ ਮੈਂ ਸੱਚ ਹੋ ਗਿਆ, ਸਾਚ ਭਇਓ ਮੈਂ ਤੇ ਸੱਚ ਹੋ ਗਿਆ। ਹੁਣ ਸੱਚ ਤੇ ਪ੍ਰਮਾਤਮਾ, ਕਬੀਰ ਕਹਿੰਦੇ ਨੇ ਆਪਾਂ ਵੀ ਸੱਚ ਹੋ ਗਏ। ਠੀਕ ਹੈ ਆਪਾਂ ਬੂੰਦ ਸੀ, ਕਬੀਰ ਕਹਿੰਦੇ ਨੇ ਬੂੰਦ ਸੀ, ਪਰ ਹੁਣ ਆਪਾਂ ਸਾਗਰ ਹਾਂ, ਹੁਣ ਸਾਗਰ ਦੇ ਚਲੀਨ ਹੋ ਗਏ, ਹੁਣ ਅਸੀਂ ਬੂੰਦ ਨਹੀਂ ਰਹਿ। ਭਾਵੇਂ ਮੈਂ ਕਬੀਰ ਸੀ ਪਰ ਹੁਣ ਮੈਂ ਸੱਚ ਦੇ ਚਲੀਨ ਹੋ ਕੇ ਸੱਚ ਹੋ ਗਿਆ, ਹੁਣ ਮੈਂ ਕਬੀਰ ਨਹੀਂ ਰਿਹਾ, ਹੁਣ ਤੇ ਮੈਂ ਸੱਚ ਹੋ ਗਿਆ। ਸਾਚ ਭਇਓ ਅਨ ਕਥੇ ਨਾ ਜਾਈ, ਸੱਚ ਦੇ ਚ ਲੀਨ ਹੋ ਕੇ ਹੀ ਪਤਾ ਚੱਲਦਾ ਸੱਚ ਕੀ ਹੈ, ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਪਰਮਾਤਮਾ ਕੀ ਹੈ, ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਬਣਾ ਕੀ ਹੈ। ਇਸ ਤੋਂ ਪਹਿਲੇ ਮਨੁੱਖ ਧੋਖਾ ਖਾਂਦਾ ਰਹੇਗਾ, ਖਾਂਦਾ ਹੀ ਰਹੇਗਾ, ਖਾਂਦਾ ਹੀ ਰਹੇਗਾ। ਇਸ ਵਾਸਤੇ ਸਤਿਗੁਰਾਂ ਨੇ ਸਾਨੂੰ ਇਸ ਤਰ੍ਹਾਂ ਦੀ ਖੋਜ ਤੋਂ ਮਨਾ ਕਰ ਦਿੱਤਾ। ਸੁਰਤ ਨੂੰ ਸ਼ਬਦ ਨਾਲ ਜੋੜੋ, ਸੰਤ ਹੋ ਜਾਓਗੇ ਤੇ ਫਿਰ ਪਤਾ ਚੱਲ ਜਾਏਗਾ ਸੰਤ ਕਿਹਨੂੰ ਕਹਿੰਦੇ। ਸਿੱਖ ਦਾ ਸਨਮਾਨ ਕਰੀ ਜਾਓ, ਕੋਈ ਗੱਲ ਉਹ ਗੱਲ ਵੱਖਰੀ ਹੈ। ਸੰਤ ਬਣ ਕੇ ਤੁਹਾਨੂੰ ਪਤਾ ਚੱਲ ਜਾਏਗਾ ਸੰਤ ਕੌਣ ਹੈ। ਇਹ ਬੜ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਈ। ਗੁਰਬਾਣੀ ਦੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ। ਤੋ ਭਗਤ ਸੰਸਾਰ ਵਿੱਚ ਭਗਤੀ ਦੀਆਂ ਲਹਿਰਾਂ ਛੋੜਦਾ, ਸੂਰਬੀਰ ਕਮਜ਼ੋਰ ਦੀ ਬਾਂਹ ਪਕੜਦਾ। ਦਾਨੀ ਜਿੱਥੇ ਜਿੱਥੇ ਲੋੜ ਹੈ ਆਪਣੇ ਧਨ ਨੂੰ ਖਰਚ ਕਰਦਾ, ਸ਼ੋਮ ਨਹੀਂ ਕਰ ਸਕਦਾ ਦੇਣ ਦੀ ਬਿਰਤੀ। ਹੁਣ ਮੈਂ ਅਰਜ਼ ਕਰਾਂ, ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਨੇ, ਭਗਤ, ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਨੇ, ਡਕੈਤ, ਕਾਤਲ ਤੇ ਦੁਰਾਚਾਰੀ। ਅਗਰ ਕੋਈ ਬੰਦਾ ਕਹੇ ਮੈਂ ਖਤਰੇ ਦੇ ਚਾਂ, ਤੋ ਖਤਰਾ ਤਿੰਨ ਥਾਵਾਂ ਤੇ ਆਉਂਦਾ, ਚੌਥੀ ਥਾਂ ਤੇ ਕੋਈ ਖਤਰਾ ਨਹੀਂ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ, ਹੋਰ ਕਿਹੜਾ ਖਤਰਾ ਹੁੰਦਾ, ਹੋਰ ਕੋਈ ਖਤਰਾ ਨਹੀਂ। ਜੋ ਜਾਨ ਲਈ ਖਤਰਾ ਬਣ ਜਾਏ ਕਾਤਲ, ਜੋ ਮਾਲ ਲਈ ਖਤਰਾ ਬਣ ਜਾਏ ਡਕੈਤ, ਜੋ ਇੱਜ਼ਤ ਆਬਰੂ ਲਈ ਖਤਰਾ ਬਣ ਜਾਏ ਬਲਾਤਕਾਰੀ, ਦੁਰਾਚਾਰੀ। ਤੋ ਮੈਨੂੰ ਕਹਿਣ ਦੇਣਾ, ਇਤਿਹਾਸ ਭਗਤਾਂ ਦਾ ਹੈ ਜਾਂ ਡਕੈਤਾਂ ਦਾ? ਇਤਿਹਾਸ ਸੂਰਬੀਰਵਾਂ ਸੂਰਬੀਰਾਂ ਦਾ ਹੈ ਜਾਂ ਕਾਤਲਾਂ ਦਾ, ਲਾਲਵਾਂ ਦਾ? ਇਤਿਹਾਸ ਦਾਨੀਆਂ ਦਾ ਹੈ ਜਾਂ ਬਲਾਤਕਾਰੀਆਂ ਦਾ? ਇਤਿਹਾਸ ਦੇ ਵਿੱਚ ਇਹੀ ਛਾਇਆ ਹੋਇਆ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਛੋਟਾ ਕਾਤਲ ਕਾਤਲ ਹੁੰਦਾ, ਵੱਡਾ ਕਾਤਲ ਡਿਕਟੇਟਰ ਕਹਿਲਾਂਦਾ, ਹੁਕਮਰਾਨ ਕਹਿਲਾਂਦਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਜੋ ਹੈ ਹਿਟਲਰ, ਕੋਈ ਉਸ ਨੂੰ ਕਾਤਲ ਨਹੀਂ ਕਹਿੰਦਾ, ਡਿਕਟੇਟਰ ਕਹਿੰਦਾ, ਹੁਕਮਰਾਨ ਕਹਿੰਦਾ। ਵੱਡੇ ਕਾਤਲ ਡਿਕਟੇਟਰ ਹੁੰਦੇ ਨੇ, ਛੋਟੇ ਕਾਤਲ ਕਾਤਲ ਹੁੰਦੇ ਨੇ। ਵੱਡੇ ਡਕੈਤ ਹੁਕਮਰਾਨ ਹੁੰਦੇ ਨੇ, ਛੋਟੇ ਡਕੈਤ ਡਕੈਤ ਹੁੰਦੇ ਨੇ। ਵੱਡੇ ਬਲਾਤਕਾਰੀ ਗੁਸਤਾਖੀ ਮਾਫ ਹੁਕਮਰਾਨ ਆਉਂਦੇ ਨੇ। ਜਦ ਮੈਂ ਇਸ ਤਰ੍ਹਾਂ ਦੀ ਕਥਾ ਕਰਦਾ, ਸਾਹਮਣੇ ਆ ਜਾਂਦੇ ਨੇ। ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਇੱਕ ਮਹਾਰਾਜੇ ਦੀਆਂ 400 ਰਾਣੀਆਂ ਸਨ। ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ। ਹੋਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ, ਹੋਰ ਕੌਣ ਆਉਂਦਾ? ਵੱਡੇ ਬਲਾਤਕਾਰੀ ਨਵਾਬ ਸਾਹਿਬ ਆਉਂਦੇ ਨੇ, ਮਹਾਰਾਜਾ ਸਾਹਿਬ ਆਉਂਦੇ ਨੇ, ਛੋਟੇ ਬਲਾਤਕਾਰੀ ਬਲਾਤਕਾਰੀ ਆਉਂਦੇ ਨੇ, ਛੋਟੇ ਡਕੈਤ ਡਕੈਤ ਆਉਂਦੇ ਨੇ, ਵੱਡੇ ਡਕੈਤ ਹੁਕਮਰਾਨ ਆਉਂਦੇ ਨੇ। ਇਤਿਹਾਸ ਇਹਨਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ, ਖੋਣ ਵਾਲਿਆਂ ਦਾ, ਦੇਣ ਵਾਲਿਆਂ ਦਾ। ਹੁਣ ਦੂਸਰਾ ਨੁਕਤਾ ਸੁਣੋ, ਜਗਤ ਨੂੰ ਦੇਂਦਾ ਕੌਣ ਹੈ ਸੰਤੁਸ਼ਟ, ਖੋਂਦਾ ਕੌਣ ਹੈ ਅਸੰਤੁਸ਼ਟ। ਅਸੰਤੁਸ਼ਟ ਮਨੁੱਖ ਹੋਵੇਗਾ, ਅਸੰਤੁਸ਼ਟ ਮਨੁੱਖ ਹਰ ਜਗ੍ਹਾ ਤੇ ਦੁਖੀ ਆਉਂਦਾ ਹੈ। ਸੰਤੁਸ਼ਟ ਮਨੁੱਖ ਹਰ ਹਾਲਤ ਵਿਚ ਔਰ ਹਰ ਜਗ੍ਹਾ ਤੇ ਸੁਖੀ ਆਉਂਦਾ ਹੈ। ਮੈਂ ਪੜ ਰਿਹਾ ਸੀ ਇੱਕ ਸੂਫੀ ਫਕੀਰ ਦੀ ਲਿਖੀ ਹੋਈ ਕਹਾਣੀ। ਉਹਨੇ ਇੱਕ ਦਾਸਤਾਨ ਲਿਖੀ ਹੈ, ਮੁਕਤਸਰ ਛੋਟੇ ਰੂਪ ਵਿਚ ਮੈਂ ਬਿਆਨ ਕਰਾਂ। ਇੱਕ ਬਾਦਸ਼ਾਹ ਨੇ ਸੋਚਿਆ ਆਪਾਂ ਰਾਤ ਫਕੀਰ ਦੇ ਘਰ ਕੱਢਦੇ ਹਾਂ, ਦੇਖਦੇ ਹਾਂ ਕਿਵੇਂ ਰਹਿੰਦੇ ਨੇ ਕਿਵੇਂ ਰਹਿੰਦੇ ਨੇ। ਫਕੀਰ ਦਾ ਇੱਕ ਛੋਟਾ ਜਿਹਾ ਆਸ਼ਰਮ ਸੀ, ਉਹਦੇ ਚ ਤਿੰਨ ਜੁਗੀਆਂ ਸਨ। ਦੋਹਾਂ ਦੇ ਚ ਉਹਦੇ ਚੇਲੇ ਰਹਿੰਦੇ ਸਨ, ਇੱਕ ਦੇ ਚ ਆਪ ਰਹਿੰਦਾ ਸੀ। ਸਾਧਨਾ ਕਰਦੇ ਸਨ, ਭਿਕਸ਼ਾ ਮੰਗ ਕੇ ਗੁਜ਼ਾਰਾ ਚੱਲਦਾ ਸੀ। ਮੁਲਕ ਦਾ ਬਾਦਸ਼ਾਹ ਆਇਆ ਤੇ ਫਕੀਰ ਨੂੰ ਕਹਿੰਦਾ ਮੈਂ ਰਾਤ ਅੱਜ ਤੁਹਾਡੇ ਕੋਲ ਕੱਟਣੀ, ਅੱਜ ਦੀ ਰਾਤ ਮੈਂ ਤੁਹਾਡੇ ਇਸ ਆਸ਼ਰਮ ਦੇ ਚ ਰਹਿਣਾ। ਅਸੀਂ ਆਸ਼ਰਮ ਕਹਿੰਦੇ ਹਾਂ ਕਿ ਡੇਰਾ ਲਫ਼ਜ਼ ਅਰਬ ਤੋਂ ਆਇਆ, ਅਰਬ ਦੇ ਡੇਰਾ ਕਹਿੰਦੇ, ਇਸਲਾਮੀ ਸ਼ਬਦ ਹੈ, ਅਰਬੀ ਦਾ ਲਫ਼ਜ਼ ਹੈ, ਉੱਥੋਂ ਆਇਆ। ਮੈਂ ਤੁਹਾਡੇ ਡੇਰੇ ਚ ਰਹਿਣਾ। ਹੁਣ ਵਿਚਾਰਾ ਫਕੀਰ ਨਾ ਕਿਸ ਤਰ੍ਹਾਂ ਕਰੇ, ਕਹਿੰਦੇ ਠੀਕ ਹੈ। ਚੇਲੇ ਨੂੰ ਕਿਹਾ ਤੁਸੀਂ ਦੋਵੇਂ ਇੱਕ ਜੋਗੀ ਚ ਗੁਜ਼ਾਰਾ ਕਰ ਲਓ, ਇੱਕ ਜੋਗੀ ਬਾਦਸ਼ਾਹ ਨੂੰ ਦੇ ਦਿਓ, ਇਹਨੇ ਰਾਤ ਇੱਥੇ ਕੱਟਣੀ। ਜੋਗੀ ਜਦ ਦੇ ਦਿੱਤੀ, ਭਿਕਸ਼ਾ ਜੋ ਆਈ ਸੀ ਆਖਰੀ ਦੁਆ ਤੋਂ ਬਾਅਦ ਉਹ ਛਕਣ ਲੱਗੇ। ਉਹਨਾਂ ਨੇ ਰਾਜੇ ਨੂੰ ਵੀ ਦਿੱਤੀ, ਬਾਦਸ਼ਾਹ ਨੂੰ ਦਿੱਤੀ, ਉਹਨੇ ਛਕ ਲਏ। ਜੋ ਵਿਚਾਰਿਆਂ ਕੋਲ ਚਟਾਈ ਸੀ ਉਹ ਜੋਗੀ ਚ ਵਿਛਾ ਦਿੱਤੀ, ਇੱਕ ਹੋਰ ਜੋ ਫਟਾ ਪੁਰਾਣਾ ਇੱਕ ਕੰਬਲ ਸੀ ਉਹ ਦੇ ਦਿੱਤਾ। ਫਕੀਰ ਆਪਣੀ ਕੁਟੀਆ ਜਦ ਵਿਸ਼ਰਾਮ ਕਰਨ ਲਈ ਜਾਣ ਲੱਗਾ ਹੈ ਤੇ ਬਾਦਸ਼ਾਹ ਨੂੰ ਕਹਿੰਦਾ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸ ਦੇਣ, ਜਿਵੇਂ ਮਹਿਮਾਨ ਨੂੰ ਆਦਮੀ ਕਹਿ ਦੇਣਾ। ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ, ਝੁੱਗੀ ਤੁਹਾਨੂੰ ਦੇ ਦਿੱਤੀ ਇਹ ਭੋਜਨ ਤੁਸੀਂ ਛਕ ਲਿਆ, ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸਣਾ। ਬਾਦਸ਼ਾਹ ਔਖਾ ਹੋ ਕੇ ਕਹਿੰਦਾ ਕੀ ਦੱਸਾਂਗਾ ਤੁਹਾਨੂੰ, ਇੱਥੇ ਹੈ ਕੀ, ਹੋਰ ਕੀ ਕਰੋਗੇ ਤੁਸੀਂ, ਇਸ ਤੋਂ ਇਲਾਵਾ ਹੋਰ ਕੀ ਕਰੋਗੇ। ਇਹ ਤਿੰਨ ਜੁਗੀਆਂ ਨੇ, ਜੋ ਚਟਾਈ ਤੁਹਾਡੇ ਕੋਲ ਸੀ ਉਹ ਵਿਛਾ ਦਿੱਤੀ ਹੈ ਤੁਸੀਂ, ਜੋ ਫਟਾ ਪੁਰਾਣਾ ਕੰਬਲ ਸੀ ਤੁਸੀਂ ਉਹ ਮੈਨੂੰ ਦੇ ਦਿੱਤਾ, ਜੋ ਭਿਕਸ਼ਾ ਆਈ ਸੀ ਉਹ ਮੈਂ ਖਾ ਲਈ, ਤੁਸੀਂ ਵੀ ਖਾ ਲਈ। ਹੁਣ ਤੁਸੀਂ ਇਹ ਕਹਿੰਦੇ ਹੋ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸੋ, ਪਰ ਸਵਾਲ ਇਹ ਪੈਦਾ ਹੁੰਦਾ ਇੱਥੇ ਹੋਰ ਹੈ ਕੀ, ਤੁਸੀਂ ਕੀ ਦੱਸੋਗੇ ਸਾਨੂੰ। ਪਤਾ ਉਸ ਫਕੀਰ ਨੇ ਕੀ ਆਖਿਆ, ਅਸੀਂ ਤੈਨੂੰ ਇਹ ਦੱਸਾਂਗੇ ਕਿ ਜੋਗੀ ਚ ਗੁਜ਼ਾਰਾ ਕਿਵੇਂ ਕਰੀਦਾ, ਅਸੀਂ ਤੈਨੂੰ ਇਹ ਦੱਸਾਂਗੇ, ਅਸੀਂ ਤੈਨੂੰ ਇਹ ਦੱਸਾਂਗੇ ਅਸੀਂ ਇੱਥੇ ਕਿਵੇਂ ਰਹਿੰਦੇ ਹਾਂ। ਲੋੜਾਂ ਮਨੁੱਖ ਆਪਣੀਆਂ ਬਹੁਤ ਵਧਾ ਸਕਦਾ ਹੈ, ਵਧਾ ਸਕਦਾ ਹੈ, ਵਧਾ ਸਕਦਾ ਹੈ। ਲੋੜਾਂ ਮਨੁੱਖ ਆਪਣੀਆਂ ਬਹੁਤ ਘਟਾ ਸਕਦਾ ਹੈ, ਘਟਾ ਸਕਦਾ ਹੈ, ਘਟਾ ਸਕਦਾ ਹੈ। ਅਸੀਂ ਤੈਨੂੰ ਦੱਸਾਂਗੇ ਝੁੱਗੀ ਦੇ ਕਿਵੇਂ ਰਹੀਦਾ। ਸਿਆਣਾ ਸੀ ਬਾਦਸ਼ਾਹ, ਸਮਝ ਗਏ ਵਾਕਈ ਇਹ ਗੱਲ ਤੁਸੀਂ ਦੱਸ ਸਕਦੇ ਹੋ। ਸੰਤੁਸ਼ਟ ਮਨੁੱਖ ਹਰ ਜਗ੍ਹਾ ਵਿਚ ਹਰ ਹਾਲਤ ਵਿਚ ਆਨੰਦਿਤ ਹੈ, ਅਸੰਤੁਸ਼ਟ ਮਨੁੱਖ ਹਰ ਜਗ੍ਹਾ ਤੇ ਹਰ ਹਾਲਤ ਵਿਚ ਦੁਖੀ ਹੈ, ਦੁਖੀ ਹੈ ਕੁਛ ਵੀ ਹੋਵੇ। ਸੰਤੁਸ਼ਟ ਮਨੁੱਖ ਜਗਤ ਵਿਚ ਵੰਡਦਾ ਹੈ, ਦੇਂਦਾ ਹੈ, ਅਸੰਤੁਸ਼ਟ ਮਨੁੱਖ ਖੋਹਦਾ ਹੈ, ਖੋਹਦਾ ਹੈ। ਅਸੰਤੁਸ਼ਟੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਮੰਨੀ ਹੈ, ਥੋੜੀ ਜਿਹੀ ਇਹ ਵੀ ਸਰਵਣ ਕਰ ਲਓ। परिवारिक असंतुष्टि, व्यवहारिक असंतुष्टि, व्यक्तिगत असंतुष्टि। परिवारिक असंतुष्टि मिलणगे, लोकी थानू जरूर मिलणगे, परिवार दे सारे मेंबरां तो संतुष्ट होना इस तरह का देखना बड़ा औखी गल है। अक्सर लोकी गिला करदे जिस तरह के बच्चे चाहिए ने वैसे नहीं ने, जो जिया का पैरा चाहिए सी वैसा नहीं है, जो जिया के मां बाप चाहिए सन वैसे नहीं है, जो जिया की पत्नी चाहिए सी वैसी नहीं है, जो जिया का पति चाहिए सी वैसा नहीं है, जो जिया का दोस्त मित्र चाहिए सी वैसा नहीं है। इन्हों कहिंदे ने परिवारिक असंतुष्टि। जो अपने परिवार तो असंतुष्ट है वो दिया नजरां दूजे दे घर दे चाहणगे। बड़ी सुंदर पंक्ति है गुरु ग्रंथ साहब जी महाराज की, लोभाद दृष्ट पर ग्रहं जद विद आचरण। असंतुष्ट मनुख की नजरां चोर आउंदियां हर वक्त दूजे दे घर ते, दूजे दे तन ते, दूजे दे तन ते, क्योंकि अपने विच असंतुष्ट है। ये हाथ चोर नहीं ने, इहदियां नजरां चोर ने। इहदे हाथ ते दूजे दे घर तक नहीं गए, इहदियां नजरां चलिया गई। इहदे हाथ ते दूजे दे तन तक नहीं गए, इहदियां नजरां चलिया गई। इहदियां नजरां चोर ने, इहदियां नजरां डकैत। पता है गुरु नानक देव जी महाराज की कहिंदे ने, दृष्ट भिखारी बंधन बांधे हौ तां के बन जाए। जिन्हें अपने हथां नूं रोकिया महाराज उसका नहीं कहते मैं उस तो सदके जाना, जिन्हें अपनिया नजरां नूं रोकिया। पराए तन ते नहीं टिकना, पराए तन ते नहीं टिकना। इस तरीके नाल जिन्होंने अपनी नजरां नूं रोक लिया, गुरु नानक देव जी महाराज कहते मैं उस तो सदके जाना, मैं उस तो कुर्बान जाना। जिहड़ा अज अपनी नजरां नूं नहीं रोक सकिया, कल अपने हथां नूं भी नहीं रोक सकेगा। अज अपनियां निगाहां नूं नहीं रोक सकिया, कल अपने पैरां नूं भी नहीं रोक सकेगा। अज इस दियां नजरां चोर ने, कल इस दे हथ चोर होणगे। पर हथां नूं मनुख रोकदा है क्योंकि हथकड़ियां ने, समाज है, कानून है। पैरां नूं मनुख रोकदा है क्योंकि बेड़ियां ने, जेल है। समाज ते कानून मनुख दे हथां नूं रोकदे ने, मनुख दे पैरां नूं रोकदे ने। धर्म परमात्मा का ज्ञान, गुरु का भय मनुख दिया नजरां नूं रोकदा, और गुरु का भय नहीं, गुरु का ज्ञान नहीं, इस मनुख दिया नजरां काबू च नहीं आउणगियां। परिवारिक असंतुष्टि तो बाद व्यवहारिक असंतुष्टि। जैसी धन संपदा कोल है संतुष्ट नहीं है, नहीं है। जैसी इसकी प्रलब्ध है संतुष्ट नहीं है। हर वक्त इस दिया नजरां दूजे दे धन ते, दूजे दे धन ते। कहिंदे ने धन वेखना होवे उसका वेखो जो अपने तो पिछे है, धर्म वेखना होवे उहदा वेखो जो अपने तो अगे है, अपने तो अगे है। तां धर्म की दुनिया च गति हो सकती है, वरना नहीं हो सकती। धन वेखना है उसका वेखो जो अपने तो पिछे है, ताकि संतुष्टि पैदा होवे, सबर पैदा होवे। धर्म वेखना है उसका वेखो जो अपने तो अगे है, ताकि अंदर उमंग ते श्रद्धा वधे। असीं की करदे हां, धन वेखना है उसका जो अपने तो अगे तो तृष्णा प्रधान हो जाती है। धर्म वेखना है उसका जो अपने तो पिछे है, उन्हें केड़ा अमृत छकिया जो मैं छक लवां, वो किड़ा रोज गुरुद्वारे जांदा जो मैं जावा, वो किड़ा नितनेम करदा जो मैं करा, वो भी नहीं करदा। अक्सर मनुख धर्म वेखदा उन्हां दा जो अपने तो पिछे ने, ये मनुख धर्म की दुनिया पछड़ जाएगा, लाजमी पछड़ जाएगा, पछड़िया इन्हों वेख के पछड़ जाएगा, लाजमी पछड़ जाएगा। और सारी दुनिया दे लोकी पछड़ रहे, क्योंकि पछड़े आया देख रहे, उन्हें केड़ा अमृत छकिया, वह किड़ा गुरु की रहत बैत रखता, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ, ਉਹ ਕਿਹੜਾ ਜਪ ਤਪ ਕਰਦਾ ਜੋ ਮੈਂ ਕਰਾਂ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਪਰਿਵਾਰਿਕ ਅਸੰਤੁਸ਼ਟੀ, ਵਿਵਹਾਰਿਕ ਅਸੰਤੁਸ਼ਟੀ ਤੋਂ ਬਾਅਦ ਇੱਕ ਤੀਜੀ ਅਸੰਤੁਸ਼ਟੀ ਮੰਨਦੇ ਨੇ, ਉਹ ਭਗਤਾਂ ਦੇ ਅੰਦਰ ਆਉਂਦੀ ਹੈ, ਵਿਅਕਤੀਗਤ ਅਸੰਤੁਸ਼ਟੀ। ਇਹ ਕੀ ਆਉਂਦੀ ਹੈ? ਐਸਾ ਮਨੁੱਖ ਹਰ ਵਕਤ ਅੰਦਰੋਂ ਪ੍ਰਾਰਥਨਾ ਕਰਦਾ, ਅਰਦਾਸ ਕਰਦਾ, ਹੇ ਪ੍ਰਭੂ ਜੈਸਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ, ਤੂੰ ਗੁਣਾਂ ਦਾ ਸਾਗਰ ਹੈ ਮੈਂ ਔਗੁਣਾਂ ਦਾ ਸਾਗਰ, ਤੂੰ ਆਨੰਦ ਦਾ ਸਰੂਪ ਹੈ ਮੈਂ ਦੁੱਖਾਂ ਦਾ ਸਾਗਰ, ਜੈਸਾ ਮੈਨੂੰ ਹੋਣਾ ਚਾਹੀਦਾ ਹੈ ਵੈਸਾ ਮੈਂ ਨਹੀਂ ਹਾਂ, ਜੈਸਾ ਤੂੰ ਹੈ ਤੂੰ ਹੀ ਹੈ। ਇਹ ਮਨੁੱਖ ਵਿਅਕਤੀਗਤ ਆਪਣੇ ਆਪ ਵਿਚ ਅਸੰਤੁਸ਼ਟ ਹੈ, ਪਰਿਵਾਰ ਤੋਂ ਅਸੰਤੁਸ਼ਟ ਨਹੀਂ, ਕਾਰੋਬਾਰ ਤੋਂ ਅਸੰਤੁਸ਼ਟ ਨਹੀਂ, ਧਨ ਸੰਪਦਾ ਤੋਂ ਅਸੰਤੁਸ਼ਟ ਨਹੀਂ, ਆਪਣੇ ਮਨ ਤੋਂ ਅਸੰਤੁਸ਼ਟ ਹੈ। ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ। ਬਾਬੇ ਫਰੀਦ ਜੈਸੇ ਮਹਾਨ ਸਾਧਨ ਕਰਨ ਵਾਲੇ ਪੁਰਸ਼ ਵੀ ਕਹਿੰਦੇ ਨੇ, ਪੈਸੇ ਮਨ ਮੇ ਕੀਆ ਰੋਸ, ਮੁਝ ਔਗੁਣ ਸਹਿ ਨਾਹੀ ਦੋਸ। ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸਨੂੰ ਬੜੇ ਧਿਆਨ ਨਾਲ ਸੁਣ। ਦੇਣ ਵਾਲਿਆਂ ਦਾ ਇਤਿਹਾਸ ਹੈ, ਖੋਣ ਵਾਲਿਆਂ ਦਾ ਇਤਿਹਾਸ ਹੈ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਆਉਂਦੇ ਨੇ, ਭਗਤ, ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਆਉਂਦੇ ਨੇ, ਡਕੈਤ, ਕਾਤਲ ਤੇ ਦੁਰਾਚਾਰੀ। ਐਸਾ ਦੇਖਿਆ ਗਿਆ ਤਿੰਨੇ ਹੀ ਔਗੁਣ ਇੱਕੋ ਹੀ ਮਨੁੱਖ ਦੇ ਸਨ। ਉਸਨੇ ਜਾਨ ਵੀ ਖੋ ਲਈ, ਉਸਨੇ ਇੱਜ਼ਤ ਵੀ ਲੁੱਟ ਲਈ, ਉਸਨੇ ਧਨ ਵੀ ਲੁੱਟ ਲਿਆ। ਇੱਕੋ ਹੀ ਮਨੁੱਖ, ਇਹ ਕਾਤਲ ਵੀ ਸੀ, ਇਹ ਡਕੈਤ ਵੀ ਸੀ, ਇਹ ਦੁਰਾਚਾਰੀ ਵੀ ਸੀ। ਤਿੰਨੇ ਔਗਣ ਇੱਕੋ ਮਨੁੱਖ ਵਿਚ ਦੇਖੇ ਗਏ ਨੇ, ਦੇਖੇ ਗਏ ਨੇ। ਸੰਸਾਰ ਦੇ ਇਤਿਹਾਸ ਵਿਚ ਖਲਾ ਮੌਜੂਦ ਸੀ, ਤਿੰਨੇ ਗੁਣ ਕਿਸੇ ਇੱਕ ਮਨੁੱਖ ਵਿਚ ਨਹੀਂ ਸਨ। ਉਹ ਸੂਰਬੀਰ ਵੀ ਹੋਵੇ, ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ। ਸੰਸਾਰ ਦੇ ਇਤਿਹਾਸ ਵਿਚ ਇਹ ਖਲਾ ਮੌਜੂਦ ਸੀ, ਖਾਲੀਪਣ ਮੌਜੂਦ ਸੀ। ਇਸ ਖਾਲੀਪਣ ਨੂੰ ਜਿਸ ਨੇ ਭਰਿਆ ਉਸੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਉਹ ਭਗਤ ਐਸਾ ਹੈ, ਅਗਰ ਅੰਮ੍ਰਿਤ ਵੇਲਾ ਹੋ ਗਿਆ, ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਧੀ ਲੱਗ ਜਾਂਦੀ, ਤਾਂ ਵੀ ਹੌਸਲਾ ਨਹੀਂ ਹਾਰਦਾ। ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ। ਮਾਲਵੇ ਦੀ ਧਰਤੀ ਵਿਚ ਜਦ ਔਰੰਗਜ਼ੇਬ ਦੇ ਤਿੰਨ ਅਹਿਲਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ, ਇਹ ਨੇਕ ਨੀਅਤ ਵਾਲੇ ਸਨ। ਇਨ੍ਹਾਂ ਨੇ ਆਲੇ ਦੁਆਲੇ ਬੰਦੇ ਭੇਜੇ ਹੋਏ ਸਨ, ਸਤਿਗੁਰ ਦੀ ਖੋਜ ਕਰੋ। ਔਰੰਗਜ਼ੇਬ ਦੇ ਬਾਕੀ ਅਹਿਲਕਾਰ ਵੀ ਲੱਭ ਰਹੇ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਨੇ ਸੁਮੇ ਲੱਭ ਰਹੇ ਸਨ। ਇਹ ਤਿੰਨ ਵੀ ਲੱਭ ਰਹੇ ਸਨ, ਪਰ ਇਹ ਨੇਕ ਨੀਅਤ ਰੱਖਦੇ ਸਨ। ਬਿਟੰਡੇ ਦੇ ਕੋਲੋਂ ਇਨ੍ਹਾਂ ਨੂੰ ਇਨ੍ਹਾਂ ਦੇ ਅਹਿਲਕਾਰਾਂ ਨੇ ਦੱਸ ਦਿੱਤਾ ਵੀ ਸਤਿਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾਣ। ਇਹ ਤਿੰਨੇ ਅਹਿਲਕਾਰ ਮਿਲੇ ਨੇ, ਇਨ੍ਹਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ, ਮਹਾਰਾਜ ਸਾਡੀ ਅਕੀਦਤ ਹੈ। ਅਕੀਦਤ ਕਹਿੰਦੇ ਨੇ ਸ਼ਰਧਾ, ਅਸੀਂ ਤੁਹਾਡੇ ਵਿਚ ਅਕੀਦਤ ਰੱਖਦੇ, ਸ਼ਰਧਾ ਰੱਖਦੇ, ਸਾਡੇ ਤੇ ਸ਼ੱਕ ਨਾ ਕਰਨਾ, ਸਾਡਾ ਸਲਾਮ ਵਾਕਈ ਸਲਾਮ ਹੈ, ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ। ਅਸੀਂ ਚਾਹੁੰਦੇ ਹਾਂ ਸੁਲਾ ਹੋ ਜਾਏ, ਬਹੁਤ ਖੂਨ ਖਰਾਬਾ ਹੋ ਗਿਆ, ਹੁਣ ਹੋਰ ਨਾ ਹੋਵੇ। ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੁਲਾ ਹੀ ਸੁਲਾ ਹੈ, ਕਰੋ। ਪਤਾ ਉਹ ਤਿੰਨ ਕੀ ਕਹਿਣ ਲੱਗੇ, ਮਹਾਰਾਜ ਤੁਸੀਂ ਹਾਰ ਮੰਨ ਲਓ, ਅਸੀਂ ਸੁਲਾ ਕਰਾ ਦਿੰਦੇ। ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ, ਹੁਣ ਪਤਾ ਉਹ ਤਿੰਨੇ ਕੀ ਕਹਿੰਦੇ ਨੇ, ਹਾਰ ਤੇ ਹੋ ਗਈ ਹੈ, ਤੁਹਾਡੇ ਸਾਰੇ ਕਿਲੇ ਢਾ ਦਿੱਤੇ ਗਏ ਨੇ, ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ, ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ, ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ, ਤੁਹਾਡੇ ਕੋਲ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ। ਔਰ ਸਾਨੂੰ ਜਿੱਥੇ ਤੱਕ ਪਤਾ ਚੱਲਿਆ, ਤੁਸੀਂ ਦੋ ਦਿਨ ਦਾ ਭੋਜਨ ਵੀ ਨਹੀਂ ਛੱਡਿਆ, ਤੁਹਾਡੇ ਪੇਟ ਦੇ ਵਿੱਚ ਅੰਨ ਵੀ ਨਹੀਂ ਹੈ, ਤੁਹਾਡੀ ਜੇਬ ਦੇ ਵਿੱਚ ਧਨ ਵੀ ਨਹੀਂ ਹੈ, ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ, ਜਦ ਕੁਛ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਤੁਸੀਂ ਸੰਤ ਹੋ ਤੇ ਸੰਤ ਨੂੰ ਸੱਚਾਈ ਕਬੂਲ ਕਰ ਲੈਣੀ ਚਾਹੀਦੀ ਹੈ, ਹਾਰ ਹੋ ਗਈ ਹੈ, ਤੁਸੀਂ ਕਬੂਲ ਕਰ ਲਓ, ਅਸੀਂ ਸੁਲਾਹ ਕਰਾ ਦਿੰਦੇ। ਮਹਾਰਾਜ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ, ਤੇ ਦੂਸਰਾ ਤੁਸੀਂ ਇਹ ਵੀ ਬਾਰ ਬਾਰ ਨਾ ਆਖੋ ਮੇਰੇ ਕੋਲ ਕੁਛ ਨਹੀਂ, ਕੁਛ ਨਹੀਂ ਹੈ, ਕੁਛ ਹੈ। ਇਹ ਤਿੰਨੇ ਥੋੜੇ ਜਿਹਾ ਠਿਠਕੇ ਨੇ ਹੈ, ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ ਵਿੱਚ ਤਸਬੀ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ ਵਿੱਚ ਤਲਵਾਰ ਚੰਗੀ ਨਹੀਂ ਲੱਗਦੀ। ਹੁਣ ਜੋ ਕੁਝ ਸਤਿਗੁਰੂ ਕਹਿੰਦੇ ਨੇ, ਮੈਂ ਸਤਿਗੁਰਾਂ ਦੀ ਬੋਲ ਤੁਹਾਡੇ ਸਾਹਮਣੇ ਰੱਖਾਂ। ਸ੍ਰੀ ਮੁਖਵਾਦ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਮਹਾਰਾਜ ਕਹਿੰਦੇ ਨੇ ਬਾਲਾਚਾਰ ਗਈ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਮਹਾਂਪੰਡਿਤ ਸਨ। ਜਾਪ ਸਾਹਿਬ ਤਿੰਨਾਂ ਭਾਸ਼ਾਵਾਂ ਦਾ ਸੰਗਮ ਹੈ, ਇਸ ਵਾਸਤੇ ਜਾਪ ਸਾਹਿਬ ਔਖੀ ਬਾਣੀ ਹੈ, ਅਰਬੀ ਫਾਰਸੀ ਸੰਸਕ੍ਰਿਤ ਦਾ ਸਭ ਸੰਗਮ ਹੈ, ਇੱਕੋ ਇੱਕ ਪੰਕਤੀ ਚ ਤਿੰਨੇ ਭਾਸ਼ਾਵਾਂ ਆ ਜਾਣ, ਔਖਾ ਹੈ। ਬਲਾ ਚਾਰ ਗਈ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ। ਹੈ ਔਰੰਗਜ਼ੇਬ ਦੇ ਅਹਿਲਕਾਰੋ ਸੁਣ ਲੋ, ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀਏ ਖੁਸ਼ੀ ਨਾਲ ਨਹੀਂ, ਤਲਵਾਰ ਚੁੱਕਣਾ ਮੇਰੀ ਖੁਸ਼ੀ ਨਹੀਂ ਹੈ, ਰੱਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ, ਤਲਵਾਰ ਚੁੱਕਣਾ ਮੇਰੀ ਮਜਬੂਰੀ ਹੈ। ਮਜਬੂਰੀ ਹੈ ਕੀ ਮਜਬੂਰੀ ਹੈ? ਦੂਸਰੀ ਪੰਕਤੀ ਦੱਸਦੇ ਨੇ ਸਤਿਗੁਰ, ਕੋਈ ਜ਼ਾਲਮ ਚੱਲਦੇ ਆਪਣੇ ਪੈਰਾਂ ਦੇ ਥੱਲੇ ਮਜ਼ਲੂਮ ਨੂੰ, ਕਮਜ਼ੋਰ ਨੂੰ, ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮਿਟਾਵੇ। ਇੱਕ ਮਜ਼ਹਬ ਦਾ ਤੇ ਕੰਮ ਹੀ ਰਿਹਾ, ਸਾਰਾ ਅਫਗਾਨਿਸਤਾਨ ਬੋਧੀ ਸੀ, ਅੱਜ ਨਹੀਂ ਹੈ, ਬੁੱਧਿਸਟ ਸੀ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਸਾਰੇ ਦਾ ਸਾਰਾ ਆਰੀਆ ਸੀ, ਹਿੰਦੂ ਸੀ, ਅੱਜ ਨਹੀਂ ਹੈ, ਇੰਡੋਨੇਸ਼ੀਆ ਸਾਰੇ ਦਾ ਸਾਰਾ ਹਿੰਦੂ ਸੀ, ਅੱਜ ਨਹੀਂ ਹੈ। ਇਸ ਸੰਬੰਧ ਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਮੁਖਤਸਰ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਥੱਲੇ ਦੇਸ਼ ਦਾ ਧਰਮ, ਦੇਸ਼ ਦੀ ਸੰਸਕ੍ਰਿਤੀ ਤੇ ਮਜ਼ਲੂਮਾਂ ਨੂੰ ਲਿਤਾੜੇ, ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ, ਵੀ ਆਪਣੇ ਪੈਰ ਰੋਕ, ਤੇਰੇ ਕਦਮਾਂ ਦੇ ਥੱਲੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ, ਤੂੰ ਆਪਣੇ ਕਦਮ ਰੋਕ। ਜੇ ਉਹ ਆਪਣੇ ਕਦਮ ਨਹੀਂ ਰੋਕਦਾ, ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਮੈਂ ਆਪਣਾ ਧਰਮ ਸਮਝਦਾ। ਚੂੰਕਾਰਜ਼ ਹਮਾ ਹੀਰ ਤੇ ਦਰਗੁਯਸ ਹਲਾਲਸਤ ਬੁਰਦਮ ਬਸ਼ਮ ਸ਼ੀਰ ਦਲ। ਬੜੇ ਕੀਮਤੀ ਬੋਲ, ਹਲਾਲ ਹੈ, ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ। ਪਰ ਪਤਾ ਅਹਿਲਕਾਰ ਬੜੇ ਸਿਆਣੇ ਸਨ, ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨੀ ਤੁਹਾਡੇ ਕੋਲ ਨਹੀਂ ਹੈ, ਹੁਣ ਬਿਹਤਰ ਹੋਵੇਗਾ, ਜਦ ਹੈ ਹੀ ਨਹੀਂ ਕੁਛ, ਹਾਰ ਮੰਨ ਲਓ, ਹਾਰ ਮੰਨ ਲਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ, ਮਹਾਰਾਜ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੀ ਹੈ? ਤਾਂ ਹੁਣ ਬੜੇ ਧਿਆਨ ਨਾਲ ਸੁਣਨਾ, ਨਾ ਸਾਜ਼ੋ نہ بازو نہ فوجو نہ فرش. ٹھیک ہے میرے کو فوج نہیں ہے, میرے کو محل بھی نہیں رہے, میرے کو قلعے بھی نہیں, میرے کو دھن بھی نہیں, میرے کو فوج بھی نہیں, میرے کو میرے سنگھ بھی نہیں رہے, میرے کو میرا پروار بھی نہیں رہے. قبول ہے, میں تسلیم کرنا. نہ سازو نہ بازو نہ فوجو نہ فرش, یہ تو سب کچھ میرے کو نہیں ہے, میں قبول کرنا نہیں ہے. لیکن اے نہیں میں قبول کردا میرے کو کچھ بھی نہیں ہے. کی ہے تھوڑے کو؟ نہ سازو نہ بازو نہ فوجو نہ فرش, خدا بند بخشن رہی ایش ورش. میرے ہردے چ خدا بیٹھا ہے, جتنے چر تک خدا دا نور میرے ہردے چ بیٹھا ہے میں ہار نہیں من سکدا, یہ تو خدا دی ہار ہو جائے گی, میں نہیں من سکدا. میرا خدا میرے نال ہے. ہن دھیان دینا, انہاں اہلکار نے سیاح ورتی تسی سانو اتنا ہی لکھ کے دے دو, میرے چار بچے مار دیتے گئے, اسی اس نو آدھار بنا کے سولہ صفائی دا رستہ لبدے ہاں. ہن سدگرا نے جو اہلکار نو کہے تے اورنگزیب نو لکھ کے بھیجے, دھیان نال سننا. سدگر کہنے چاہا شبد کے چوں بچ گاں کشتا چاہ. کی ہویا تسی میرے چار بچے مار دے؟ کی ہویا؟ چاہا شبد کے چوں بچ گاں کشتا چار, یہ سدگراں دی اپنی بانی ہے, سری مکواک بادشاہی دسویں زفرنامہ. چاہا شبد کے چوں بچ گاں کشتا چار, کہ باقی بمان دست پیچیدہ مار, اجے پیچیدہ سپ موجود ہے. پتا ہے سپ کیوں کہندے نے؟ انہاں دے نچ مغل سکھاں نو سپ تے کہندے سن. اے مار می رفتی, اے مار می آمد, اے سپ آ رہے ہیں, اے سپ جا رہے ہیں. سکھ نو سکھ نہیں کہندے سن, مار کہندے سن. مہاراج کہندے نے اسی ظالم دے لئی, دشٹ دے لئی زہر ہاں, اسی مظلوم دے لئی, اسی دیش دے لئی امرت. اسی امرت بھی ہاں, اسی زہر بھی. چہا شد کے چوں بچے گاں کشتا چار, کہ باقی بمان دست پیچی دمار, کہ مردی کے افگر خاموشاں کو نہیں, کہ آتش دماراں پیروزاں کو نہیں. سدگر دا حوصلہ دیکھو. کی ہویا اورنگزیب دے عہدے اہلکارو؟ سن لو, تسی میرے چار بچے مار دیتے, کہ تی چار چنگاریاں بجائیاں نے شولے تے بھڑک اٹھے, کہ شولے تھانوں جلا کے رکھ دیں. اہلکاراں نے ادکی ہاتھ جوڑے نے تے سجدہ بھی کیتا ہے. مہاراج ایک آخری وچن, او اے تسی اتنا ہی سانو لکھ کے دے دو, صرف اتنا ہی, میرے چار بچے نہیں رہے, اور کچھ بھی نہ لکھو. باقی نقطہ نگاہ اسی لباں گے, اورنگزیب نال گل اسی کران گے, بادشاہ سلامت نال گل اسی کران گے. ہوں سدگر نے جس ڈھنگ نال تسلیم کیتا ہے بڑے دھیان نال سننا. مہاراج کہندے نے سنگ بدگو گر اگر کاسا ہے زری شکن. بڑے دھیان نال سننا, زری کہندے نے سونے نو, کاسا کہندے نے پیالے نو, سنگ کہندے نے پتھر نو. سنگ دل, یہ پتھر دل ہے. سنگ پتھر نو کہندے نے فارسی دے, کاسا پیالے نو کہندے نے, زری سونے نو کہندے نے, سیمی چاندی نو کہندے نے. مہاراج کہندے نے سنگ بدگو گر اگر کاسا ہے زری شکن. بد کلام منک, دشت منک, ایک وزنی پتھر چک کے گر اگر کاسا ہے زری شکن. ایک ظالم منک وزنی پتھر چک کے سونے دے پیالے نو توڑنا چاہے, میں مندا سونے دا پیالہ ٹوٹ جائے گا, پتھر نہیں ٹوٹے گا. اورنگزیب تے اودے اہلکارو ایک گل سن لو, ٹوٹ کے بھی سونے دے پیالے دی قیمت کوئی گھٹنی نہیں, ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ, ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ, ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ। ਉਹਨਾਂ ਤਿੰਨ ਅਹਿਲਕਾਰਾਂ ਨੇ ਸਜਦਾ ਕੀਤਾ ਕਿ ਰੂਹੇ ਜ਼ਮੀਨ ਦੇ ਪਹਿਲੀ ਦਫ਼ਾ ਇੱਕ ਐਸਾ ਔਲੀਆ ਦੇਖ ਰਿਹਾ ਜੋ ਬਿਲਕੁਲ ਅੱਲਾਹ ਦਾ ਹੀ ਰੂਪ ਹੈ, ਅੱਲਾਹ ਦਾ ਹੀ ਰੂਪ ਹੈ। ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ। ਉਨ੍ਹਾਂ ਨੇ ਰੁਬਾਈ ਵਿਚ ਕਹੀ ਦਿੱਤਾ, ਤਜੱਲਾ ਤੇਰੀ ਜ਼ਾਤ ਕਾ ਸੋ ਬਸੋ ਹੈ, ਜਿਧਰ ਦੇਖਤਾ ਹੂੰ ਉਧਰ ਤੋ ਹੀ ਤੋ ਹੈ, ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ, ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਜਮਾਲ ਹੁਸੈਨ ਤੇ ਇੱਥੇ ਤੱਕ ਕਹਿੰਦਾ। ਉਨ੍ਹਾਂ ਤਿੰਨ ਅਹਿਲਕਾਰਾਂ ਨੇ ਵੀ ਕਹਿ ਦਿੱਤਾ, ਤੁਸੀਂ ਐਸੇ ਔਲੀਆ ਹੋ, ਅੱਲਾ ਦੀ ਝਲਕ ਮਿਲਦੀ ਹੈ ਤੁਹਾਡੇ ਕੋਲੋਂ, ਅੱਲਾ ਦੀ ਝਲਕ ਮਿਲਦੀ ਹੈ। ਇਸ ਸੰਬੰਧ ਚ ਸਵਾਨੇ ਉਮਰੀ ਦੇ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਔਰ ਅਲਾ ਯਾਰ ਖਾਂ ਨੇ ਲਿਖਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ, ਇਹ ਮੈਂ ਬਾਕੀ ਹਾਜ਼ਰੀਆਂ ਦੇ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਅਫਗਾਨਿਸਤਾਨ ਦਾ ਹਾਲ ਹੋਇਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ ਦਾ ਹਾਲ ਹੋਇਆ, ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ। ਇੱਥੇ ਵੀ ਇੱਕ ਰਹਿ ਜਾਣਾ ਸੀ, ਦੂਜੇ ਤੀਜੇ ਚੌਥੇ ਨਹੀਂ ਆਉਣੇ ਸਨ। ਕਵੀ ਸੰਤੋਖ ਸਿੰਘ ਜੀ ਦਾ ਛੰਦ ਸਰਵਣ ਕਰ ਲਓ, ਮੈਂ ਸਮਾਪਤੀ ਕਰਾਂ। ਉਹ ਕਹਿੰਦੇ ਨੇ ਛਾਏ ਜਾਤੀ ਏਕਤਾ ਇੱਕੋ ਹੀ, ਜਿਵੇਂ ਅਫਗਾਨਿਸਤਾਨ ਦੇ ਤਮਾਮ ਹਿੰਦੂ ਨਿਕਲ ਆਏ, ਸਿੱਖ ਨਿਕਲ ਆਏ, ਇਤਿਹਾਸਕ ਅਸਥਾਨ ਵੀ ਰਹਿ ਗਏ, ਇੱਕੋ ਹੀ, ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ, ਦੂਜੇ ਨੂੰ ਕਬੂਲ ਨਹੀਂ ਕਰਨਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੇਲਤਾ ਕਤੇ ਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਪਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ। ਇਹ ਜੋ ਵੇਦਾਂ ਦੀ ਕਥਾ ਹੈ, ਰਾਮਾਇਣ ਦੀ ਕਥਾ ਹੈ, ਗੀਤਾ ਦੀ ਕਥਾ ਹੈ, ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ, ਇਹ ਮੰਦਰ ਤੇ ਗੁੰਬਦ, ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋਪੇ ਕਰਣਾ ਨਿਧਾਨ। ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ, ਨਾ ਭਾਰਤ ਵਿਚ ਬੌਧ ਧਰਮ ਆਉਣਾ ਸੀ, ਨਾ ਜੈਨ ਧਰਮ, ਨਾ ਹਿੰਦੂ ਧਰਮ, ਇੱਕੋ ਹੀ ਚਾਹੇ ਜਾਤੀ ਏਕਤਾ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ, ਉਨ੍ਹਾਂ ਦੀ ਬਖਸ਼ਿਸ਼ ਵੀ, ਪਰਮਾਤਮਾ ਦੇ ਬਗੀਚੇ ਚ ਵੱਖ ਵੱਖ ਫੁੱਲ ਨੇ, ਇਹਨਾਂ ਨੂੰ ਖੜਨ ਦਿਓ, ਬਰਬਾਦ ਨਾ ਕਰੋ, ਇਹ ਸਭ ਫੁੱਲ ਨੇ। ਔਰ ਗੁਲਿਸਤਾਂ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ, ਪ੍ਰਭੂ ਦਾ ਸਜਾਇਆ ਹੋਇਆ ਬਗੀਚਾ, ਤੁਸੀਂ ਨੇਸ ਤੋਂ ਨਾਬੂਦ ਨਾ ਕਰੋ, ਇੱਕੋ ਹੀ ਫੁੱਲ ਰੱਖਣਾ ਹੈ, ਬਾਕੀਆਂ ਨੂੰ ਬਰਬਾਦ ਕਰਨਾ ਹੈ। ਮਹਾਰਾਜ ਕਹਿਣ ਲੱਗੇ ਮੈਂ ਨਹੀਂ ਹੋਣ ਦੇਣਾ, ਇਹ ਨਹੀਂ ਹੋਣ ਦੇਣਾ। ਇਹਦੇ ਸਤਿਗੁਰ ਦੀ ਕਾਮਯਾਬੀ ਅੱਜ ਅਸੀਂ ਦੇਖਦੇ ਹਾਂ, ਗੀਤਾ ਤੇ ਭਾਗਵਤ ਦੀ ਕਥਾ, ਅੱਜ ਅਸੀਂ ਦੇਖਦੇ ਹਾਂ ਦੇਵੀ ਦੇਵਤਾਵਾਂ ਦੇ ਮੰਦਰ, ਅਵਤਾਰਾਂ ਦੀ ਗੱਲ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਭ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ, ਉਹਨਾਂ ਦੀ ਬਖਸ਼ਿਸ਼ ਹੈ ਜੋ ਭਾਰਤ ਵਿਚ ਅੱਜ ਬਰਕਰਾਰ ਨੇ ਤੇ ਮੌਜੂਦ ਨੇ। ਬਾਕੀ ਰਹਿੰਦੀਆਂ ਵਿਚਾਰਾਂ ਦੂਜੇ ਸਮੇਂ, ਕਿਉਂਕਿ ਸਮੇਂ ਦੀ ਪਾਲਣਾ ਕਰਨਾ ਬੜਾ ਲਾਜ਼ਮੀ ਹੈ। ਬਹੁਤ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਰੇ 52 ਕਵੀਆਂ ਨੇ, ਨੰਦ ਲਾਲ ਨੇ, ਕਵੀ ਕਾਲੀਦਾਸ ਨੇ, ਕਵੀ ਹੰਸ ਰਾਮ ਨੇ, ਔਰ ਇਸ ਤੋਂ ਇਲਾਵਾ ਲਾਲਾ ਦੌਲਤ ਰਾਏ ਨੇ, ਔਰ ਫਿਰ ਅਲਾ ਯਾਰ ਖਾਂ ਜੋਗੀ ਨੇ, ਬਹੁਤ ਕੁਛ ਲਿਖਿਆ ਹੈ, ਬਹੁਤ ਕੁਛ ਲਿਖਿਆ, ਕੁਛ ਸਫ਼ੇ ਕੁਛ ਪੰਨੇ, ਸਮੇਂ ਦੀ ਗਤੀ ਦੇ ਮੁਤਾਬਕ ਦਾਸ ਤੁਹਾਡੇ ਸਾਹਮਣੇ ਰੱਖੇਗਾ। ਅੰਦਾਜ਼ਨ 12 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਨੇ ਨੇ, ਇੱਥੇ ਹੀ ਸਮਾਪਤੀ। ਬਾਰ ਬਾਰ ਸਾਰਿਆਂ ਦਾ ਸ਼ੁਕਰਾਨਾ, ਧੰਨਵਾਦ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।